الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم عبس وتولى أن جاءه الأعمى وما يدريك لعله يزكى أو يذكر فتنفعه الذكرى. السورة عبس سورہ عبس جڑی ہے یہ بھی انذار عام دے دور جڑیاں سورتاں نازل ہوئیاں نے انہاں وچوں میں پچھلی سورت جڑی اسی مطالعہ کیتا سی سورہ نازعات یہ او دا جوڑا ہے یعنی کہ او دے نال تمام سورت ہے کچھ مضمون او دے وچ بیان ہویا ہے یعنی کہ استدلال دا تے کچھ او دے وچ بیان ہویا ہے یا اس طرح کہہ لینے ہاں کہ ایک حوالے نال او دے وچ استدلال کیتا گیا ہے تے کچھ دوسرے زاویے نال او دے وچ استدلال کیتا گیا ہے. استدلال کس چیز دے قیامت دے جڑا عذاب آنا ہے یا کہہ لو قیامت دا جڑا معاملہ ہے او دے بارے خبردار کیتا گیا ہے یعنی کہ قیامت نو جڑا برے لوکاں نو جو پختنا پے گا اپنے برے عملاں دا دی سزا پختنی پے گی جو دوزخ دا عذاب ان واسطے اتھے تیار ہوئے گا اس تو ڈرایا گیا ہے اس تو خبردار کیتا گیا ہے. تے رسول دی دعوت دا جڑا غالب پہلو ہوندا ہے زیادہ یعنی جہدے زیادہ زور نال بیان کیتا جاندا ہے او اے انذار دا پہلو ہی ہوندا ہے خبردار کرن دا یعنی آخرت دے عذاب توں خبردار کرن دا اور آخرت دے جڑے انعام ملن گے نیک لوکاں نوں اودی بشارت وی ہوندی ہے یعنی نبی جڑا ہے او بشیر وی ہے تے نذیر وی ہے بشارت وی دیندا ہے تے خبردار وی کردا ہے یعنی انذار وی کردا ہے. تے اسے حوالے نال اس صورت جڑا ہے وہ قیامت نو ثابت کیتا ہے تے قریش دے سرداراں نو انذار کیتا ہے یعنی خبردار کیتا ہے کہ بھئی قیامت آنی جے او دے دلائل بڑے واضح نے وہ یقینی گل ہے وہ آ کے رہنی ہے تے جے وہ آئے گی اور تسی یہ رویہ نہ چھڈیا رسول دا تسی اس طرح انکار کردے رہے او دی دعوت نو ٹھکرا دیتا تے پھر اللہ تعالیٰ تہانوں سخت عذاب وچ پکڑے گا. یہ صورت وچ بیان کیتا گیا جس طرح کہ اس تو پچھلی صورت جڑی جدا اسی مطالعہ کیتے نا تے او دے چے یہ ہوئی پہلو جڑا نا آفاق دے دلائل دے کے یعنی جس طرح او دے چے ہواواں دا ذکر سی کہ اللہ تعالیٰ جڑی ہواواں مختلف تند و تیز ہواواں اور ہلکی ہوا جڑی ہے وہ کئی اللہ تعالیٰ دے کئی کرشمے صادر ہوندے نے کئی واقعات وہ اللہ تعالیٰ متعلق کر دیندے نے قوماں تے عذاب جڑا ہے تند ہواواں بعض اوقات عذاب دا باعث بن جاندیاں نے اور بعض اوقات بڑے خیر دا باعث بن جاندیاں نے. یہ پچھلے درس وچ اسی ساری تفصیلات دیکھی ہیں. پھر اسی طرح ہواواں جڑیاں نے وہ بدلاں نوں اپنے سر تے چک کے لے آندیاں نے ایک علاقے تو دوسرے علاقے چ پھر وہ بارش دا ذریعہ بنتے ہیں. تو یہ آفاقی جڑے پہلو نے جڑی خدا دیاں افاقی نشانیاں نہیں افاقی تو مطلب کائنات دے وچ جڑے سی ویکھنے آ اسی سجے کھبے اپنے سامنے اپنے اتنے نظر ماریے اپنے تھلے زمین تے نظر ماریے تے سانو جڑی اے افاق ہے نا سارا یعنی ارد گرد آسمان و زمین جڑے نے یہ جڑیاں اللہ دیاں نشانیاں نظر آندیاں نے وہ ظاہر ہے وہ دلالت کر دیا نے کچھ چیزوں ثابت کر دیا نے اللہ تعالیٰ دے وجود کا بھی ثبوت ہوں دے اور وہ پھر جس طرح وہ مختلف واقعات نے جڑے وہ رحمت دا ظہور نے جڑے وہ پکڑ دا ظہور نے وہ بھی سارے جڑے نے وہ سانو اس آفاق نشانیاں دی شکل نظر آتے ہیں. تو اس صورت جڑا ہے خاص کر انسان دی جڑی تخلیق ہے وہ دے وچ انسان دی قدرت جڑی نمایاں اللہ تعالیٰ دی جڑی قدرت یعنی انسان دی تخلیق ہے اللہ تعالیٰ دی جڑی قدرت حکمت اور وہ دی جڑی شان نظر آتی ہے اس نو بیان کیتا ہے بیان تے اجمالن کیتا ہے لیکن اس طرح بیان کیتا ہے وہ دے سارے مرحلے آ جاندے نے انسان دی زندگی دے جڑے مختلف مرحلے گزرتے ہیں وہ آ جاندے نے وہ دے مضمون سمیٹ دیتا گیا جدوں کہ دوسری قرآن مجید دی جگہ تے اسی چیز انہوں نے بڑی تفصیل نال بھی بیان کیتا گیا. تو ایک ہور پہلو ہے کہ یہ صورت جڑا ایک واقعہ تو اللہ تعالیٰ نے یعنی کہ گل نو اٹھایا واقعہ کی سی واقعہ سی کہ نبی صلی اللہ علیہ وسلم قریش دے سرداراں نو دعوت دے رہے سن تو دعوت دیندیاں درمیان آپ دے ایک صحابی جڑے نابینا سن وہ آ گئے اور انہوں نے اعتقادہ کیتا کہ میں کوئی گل سمجھنا چاہنا تو نابینا سن تو انہوں نے یہ نہیں پتہ لگا کہ نبی صلی اللہ علیہ وسلم دے سامنے کون لوگ بیٹھے نے اور نبی صلی اللہ علیہ وسلم کنے مصروف نے کی معاملہ ہے یہ اس نو وہ یہ اندازہ نہیں کر سکے. ظاہر نابینا آدمی جڑا وہ صورتحال نو نہیں سمجھ سکتے جب تک انہوں دسیا نہ جائے. تو وہ نبی صلی اللہ علیہ وسلم جدو دیکھیا کہ بھی اس طرح میرا صحابی ہے وفادار مخلص بندہ ہے تو یہ آ گیا لیکن میں اس لیے ایک بڑے اہم کام مصروف ہاں جڑے قریش دے سردار نے ਉਹ ਮੇਰੇ ਮੁਖਾਤਬ ਨੇ ਔਰ ਮੈਂ ਉਹਨਾਂ ਨੂੰ ਦੀਨ ਸਮਝਾ ਰਿਹਾ। ਅਗਰ ਉਹ ਸਮਝ ਜਾਂਦੇ ਨੇ ਉਹ ਗੱਲ ਉਹਨਾਂ ਨੂੰ ਮਤਲਬ ਉਹਦੇ 'ਤੇ ਕਨਵਿੰਸ ਹੋ ਜਾਂਦੇ ਨੇ, ਉਹਨਾਂ ਨੂੰ ਗੱਲ ਉਹਨਾਂ ਦੇ ਪੱਲੇ ਪੈ ਜਾਂਦੀ ਹੈ, ਤਾਂ ਇਹ ਬੜਾ ਵੱਡਾ ਵਾਕਿਆ ਹੋਏਗਾ ਔਰ ਸਾਡੀ ਦਾਵਤ ਨੂੰ ਬੜੀ ਸਪੋਰਟ ਮਿਲੇਗੀ। ਜਿਸ ਤਰ੍ਹਾਂ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੇ ਨਾ ਇਹ ਪਹਿਲੂ ਬਿਲਕੁਲ ਠੀਕ ਹੈ ਔਰ ਨਬੀ ਸੱਲੱਲਾਹੁ ਨੇ ਬੜਾ ਇਹਨੂੰ ਇਹਦਾ ਮਲਹੂਜ਼ ਰੱਖਦੇ ਸਨ ਕਿ ਬਈ ਜਿਹੜੇ ਸਰਦਾਰ ਨੇ ਉਹਨ ਅਗਰ ਉਹ ਮੰਨ ਲੈਣਗੇ ਅਤੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਦੇ ਮਾਤਹਿਤ ਜਿਹੜੇ ਲੋਕ ਨੇ ਜ਼ਾਹਿਰ ਦਾਵਤ ਨੂੰ ਉਹ ਵੀ ਕਬੂਲ ਕਰ ਲੈਣਗੇ। ਅਤੇ ਉਹ ਸਰਦਾਰਾਂ ਦਾ ਕਬੂਲ ਕਰਨਾ ਜਿਹੜਾ ਹੈ ਇਹ ਇੱਕ ਉਹਨਾਂ ਦੀ ਕੌਮ ਵਾਸਤੇ ਬੜਾ ਖੈਰ ਦਾ ਬਾਇਸ ਹੈ। ਅਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਿਰ ਸਰਦਾਰਾਂ 'ਤੇ ਆਪਨੇ ਬੜੀ ਮਿਹਨਤ ਕੀਤੀ। ਆਪ ਦੀ ਮਿਹਨਤ ਦਾ ਜਿਹੜਾ ਮਸਲਨ ਅਸੀਂ ਦੇਖਦੇ ਹਾਂ ਕਿ ਆਪਨੇ ਇਹ ਦੁਆ ਕੀਤੀ, ਇਹ ਗਲਬਨ ਨਬੂਵਤ ਦੇ ਚੌਥੇ ਪੰਜਵੇਂ ਸਾਲ ਦੀ ਬਲਕਿ ਚੌਥੇ ਸਾਲ ਦੀ ਹੀ ਗੱਲ ਹੈ ਕਿ ਆਪਨੇ ਦੁਆ ਕੀਤੀ ਕਿ ਯਾ ਅੱਲਾ ਉਮਰ ਬਿਨ ਖੱਤਾਬ ਜਾਂ ਅਮਰ ਬਿਨ ਹਸ਼ਾਮ ਦੋ ਬੰਦੀਆਂ ਜੋ ਕਿਸੇ ਨੂੰ ਤੂੰ ਮੁਸਲਮਾਨ ਕਰ ਦੇ ਅਤੇ ਫਿਰ ਉਹਦੇ ਮੁਸਲਮਾਨ ਹੋਣ ਨਾਲ ਇਸਲਾਮ ਨੂੰ ਕੂਵਤ ਅਤਾ ਫਰਮਾ। ਉਮਰ ਬਿਨ ਖੱਤਾਬ ਦੀ ਸ਼ਖਸੀਅਤ ਨੂੰ ਤੁਸੀਂ ਜਾਣਦੇ ਹਾਂ ਅਤੇ ਅਮਰ ਬਿਨ ਹਸ਼ਾਮ ਜਿਹੜਾ ਇਹ ਅਬੂ ਜਹਿਲ ਹੈ, ਅਬੂ ਜਹਿਲ ਦਾ ਨਾਂ ਜ਼ਿਆਦਾ ਮਸ਼ਹੂਰ ਹੋ ਗਿਆ ਤਾਰੀਖ 'ਚ ਅਤੇ ਉਸ ਨਾਂ ਦੇ ਹਵਾਲੇ ਨਾਲ ਸਾਨੂੰ ਪਤਾ ਹੋਇਆ, ਲੇਕਿਨ ਉਹਦਾ ਅਸਲ ਨਾਂ ਜਿਹੜਾ ਸੀ ਨਾ ਅਮਰ ਬਿਨ ਹਸ਼ਾਮ ਸੀ। ਅਤੇ ਨਵੀਂ ਸਾਨੂੰ ਦੁਆ ਕੀਤੀ ਸੀ ਕਿ ਯਾ ਅੱਲਾ ਇਹਨਾਂ ਦੋਵਾਂ ਬੰਦਿਆਂ 'ਚ ਜਿਹੜਾ ਤੈਨੂੰ ਪਸੰਦ ਹੈ ਤੂੰ ਉਹਨੂੰ ਮੁਸਲਮਾਨ ਹੋਣ ਦੀ ਤੌਫੀਕ ਦੇ ਦੇ। ਸ਼ੁਰੂ 'ਚ ਇਹ ਦੋਵੇਂ ਬੰਦੇ ਜਿਹੜੇ ਸਨ, ਯਾਨੀ ਕਿ ਜ਼ਾਹਿਰ ਹੈ ਕਿ ਮੱਕੇ ਦੀ ਜਿਹੜੀ ਮਤਲਬ ਦਾਵਤ ਨੇ ਸਨ ਦਿੱਤੀ ਅਤੇ ਸ਼ਦੀਦ ਮੁਖਾਲਫਤ ਕੀਤੀ। ਅਬੂ ਜਹਿਲ ਦਾ ਮੁਕੱਦਰ ਤਾਂ ਫਿਰ ਇਹ ਸੀ ਕਿ ਉਹਨੇ ਸਾਰੀ ਜ਼ਿੰਦਗੀ ਹੀ ਮੁਖਾਲਫਤ ਕੀਤੀ, ਹੱਤਾ ਕਿ ਫਿਰ ਉਹ ਇਸਲਾਮ ਨਾਲ ਟਕਰਾਉਂਦਾ ਹੋਇਆ ਮੈਦਾਨੇ ਬਦਰ 'ਚ ਮਾਰਿਆ ਗਿਆ। ਯਾਨੀ ਕਿ ਉਹਨੂੰ ਮਤਲਬ ਹੈ ਕਿ ਮੁਸਲਮਾਨਾਂ ਦੀ ਤਰਵਾਰਾਂ ਨਾਲ ਉੱਤੇ ਅਜ਼ਾਬ ਹੈ, ਉਹਨੂੰ ਖਤਮ ਕਰਤਾ ਗਿਆ। ਲੇਕਿਨ ਉਮਰ ਬਿਨ ਖੱਤਾਬ ਜਿਹੜੇ ਸਨ ਇਹ ਵੀ ਬੜੇ ਸਖਤ ਸਨ, ਯਾਨੀ ਇਸਲਾਮ ਦੇ ਖਿਲਾਫ ਆਪਣੇ ਇਬਤਦਾਈ ਕਹਿ ਲਓ 3-4 ਸਾਲਾਂ ਜਦੋਂ ਇਸਲਾਮ ਦੀ ਦਾਵਤ ਦਿੱਤੀ ਨਾ ਅਤੇ ਉਮਰ ਬਿਨ ਖੱਤਾਬ ਵੱਲੋਂ ਬੜੀ ਇੱਕ ਰੈਜ਼ਿਸਟੈਂਸ ਸੀ, ਬੜੀ ਉਹਨਾਂ ਨੇ ਸ਼ਿੱਦਤ ਇਖਤਿਆਰ ਕੀਤੀ ਸੀ। ਅਤੇ ਫਿਰ ਅੱਲਾਹ ਤਾਲਾ ਨੇ ਇਹਨਾਂ ਨੂੰ ਮੁਸਲਮਾਨ ਹੋਣ ਦੀ ਤੌਫੀਕ ਦਿੱਤੀ, ਯਾਨੀ ਅੱਲਾਹ ਤਾਲਾ ਨੇ ਇਹਨਾਂ ਦੋਵਾਂ 'ਚੋਂ ਚੁਣ ਲਿਆ। ਅੱਲਾਹ ਦੇ ਨਬੀ ਨੇ ਕਿਹਾ ਕਿ ਯਾ ਅੱਲਾਹ ਇਹਨਾਂ ਦੋਵਾਂ 'ਚੋਂ ਇੱਕ ਬੰਦਾ ਸਾਨੂੰ ਦੇ ਦੇ ਔਰ ਇਸਲਾਮ ਨੂੰ ਕੂਵਤ ਅਤਾ ਫਰਮਾ ਉਹਦੇ ਜ਼ਰੀਏ। ਅਤੇ ਅੱਲਾਹ ਨੇ ਫਿਰ ਉਹਦੇ ਉਹਨਾਂ ਦੋਵਾਂ 'ਚੋਂ ਯਾਨੀ ਅਮਰ ਬਿਨ ਹਸ਼ਾਮ ਨੂੰ ਨਹੀਂ ਅਬੂ ਜਹਿਲ ਨੂੰ ਨਹੀਂ ਤੌਫੀਕ ਦਿੱਤੀ। ਜ਼ਾਹਿਰ ਉਹਦੇ ਅਮਲ ਉਹਦੀ ਸ਼ਖਸੀਅਤ ਉਹਦੇ ਰਵੱਈਏ ਹੀ ਉਹਦੀ ਵਜ੍ਹਾ ਸਨ। ਔਰ ਉਮਰ ਬਿਨ ਖੱਤਾਬ ਜਿਹੜਾ ਸੀ ਇਹਨਾਂ ਦੀ ਸ਼ਖਸੀਅਤ ਦੇ ਐਸੇ ਪਹਿਲੂ ਜਿਹੜੇ ਨਖੂਬੀਆਂ ਵਾਲੇ ਪਹਿਲੂ ਉਹ ਅੱਲਾਹ ਦੇ ਫਜ਼ਲ ਨਾਲ ਇਸਦਾ ਜ਼ਰੀਆ ਬਣ ਗਏ ਕਿ ਇਹਨਾਂ ਨੂੰ ਅੱਲਾਹ ਤਾਲਾ ਨੇ ਇਸਲਾਮ ਵਾਲੀ ਹਿਦਾਇਤ ਦੇ ਦਿੱਤੀ ਔਰ ਮੁਸਲਮਾਨ ਹੋ ਗਏ। ਅਤੇ ਜ਼ਾਹਿਰ ਇਹਨਾਂ ਦੇ ਮੁਸਲਮਾਨ ਹੋਣ ਨਾਲ ਬੜੀ ਸ਼ੌਕਤ ਹਾਸਿਲ ਹੋਈ, ਬੜੀ ਕੂਵਤ ਹਾਸਿਲ ਹੋਈ ਇਸਲਾਮ ਨੂੰ। ਮੁਸਲਮਾਨਾਂ ਨੇ ਫਿਰ ਯਾਨੀ ਅਲਲ ਇਰਾਨ ਨਮਾਜ਼ ਪੜ੍ਹੀ, ਇਸ ਤਰ੍ਹਾਂ ਤਫਸੀਲਾਤ ਆਉਂਦੀਆਂ ਨੇ। ਖੈਰ ਅਸੀਂ ਗੱਲ ਇਹ ਕਰ ਰਹੇ ਸਨ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹ ਸਰਦਾਰਾਂ 'ਤੇ ਖਸੂਸੀ ਮਿਹਨਤ ਕਰਦੇ ਸਨ। ਆਪ ਨੂੰ ਹੁਕਮ ਹੀ ਦਿੱਤਾ ਗਿਆ ਸੀ ਵਾਅੰਦਰ ਅਸ਼ੀਰਤ ਅਕਲ ਅਕਰਬੀਨ, ਵਾਅੰਦਰ ਅਸ਼ੀਰਤ ਅਕਲ ਅਕਰਬੀਨ, ਤੁਸੀਂ ਆਪਣੇ ਕਰੀਬੀ ਰਿਸ਼ਤੇਦਾਰ ਜਿਹੜੇ ਮਜ਼ਹਬੀ ਰਹਿਨੁਮਾ ਸਨ ਉਸ ਮਾਹੌਲ 'ਚ ਆਪਦੇ ਬਨੂ ਹਾਸ਼ਮ ਦੇ ਲੋਕ ਵੱਡੇ ਜਿਹੜੇ ਨੇ ਕਰੀਬੀ ਅਜ਼ੀਜ਼ ਜਿਹੜੇ ਨੇ, ਵੈਸੇ ਤਾਂ ਸਾਰੇ ਕਬੀਲੇ ਇੱਕ ਰਿਸ਼ਤੇਦਾਰੀ 'ਚ ਪਰੋਏ ਸਨ, ਇੱਕ ਦੂਜੇ ਤੱਕ ਜ਼ਿਆਦਾ ਦੂਰ ਨਹੀਂ ਸਨ ਮਾਮਲਾ, ਇੱਕੋ ਹੀ ਯਾਨੀ ਉਹਨਾਂ ਦੀ ਇੱਕ ਬਨੀ ਇਸਮਾਈਲ ਸਨ ਅਤੇ ਉਹ ਖਾਨਦਾਨ ਜਿਹੜੇ ਨੇ ਕੋਈ ਖਾਨਦਾਨ ਜ਼ਰਾ ਕਰੀਬ ਤੋਂ ਜਾ ਕੇ ਮਿਲ ਜਾਂਦਾ, ਉਸਰੀਆਂ ਕੜੀਆਂ 'ਚ ਜਾ ਕੇ ਕੋਈ ਜ਼ਰਾ ਥੋੜ੍ਹੇ ਜਿਹਾ 6-7 ਪੁਸ਼ਤਾਂ 'ਚ ਜਾ ਕੇ ਮਿਲ ਜਾਂਦਾ। ਅਤੇ ਉਹ ਸਾਰਾ ਇੱਕੋ ਹੀ ਕਬੀਲਾ ਸੀ ਜਿਹੜਾ ਕਿ ਕੁਰੈਸ਼ ਦਾ ਕਬੀਲਾ ਸੀ, ਜਿਹੜਾ ਉੱਥੇ ਆਵਾਜ਼ ਸੀ, ਔਰ ਉਹਦੇ ਨਾਲ ਹੋਰ ਵੀ ਸਨ ਲੇਕਿਨ ਗਾਲਿਬ ਅਸਲ 'ਚ ਕੁਰੈਸ਼ ਸਨ। ਅਤੇ ਨਵੇਂ ਸਾਨੂੰ ਕਿਹਾ ਕਿ ਤੁਸੀਂ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਜਿਹੜਾ ਉਹਨਾਂ ਨੂੰ ਤੁਸੀਂ ਦਾਵਤ ਦਿਓ ਔਰ ਉਹਨਾਂ 'ਤੇ ਇੰਤਜ਼ਾਰ ਕਰੋ। ਅਤੇ ਆਪਨੇ ਫਿਰ ਇਹਦਾ ਖਸੂਸੀ ਖਿਆਲ ਰੱਖਦੇ ਸਨ ਕਿ ਉਹਨਾਂ ਜਿਹੜੇ ਬੁਨਿਆਦੀ ਲੋਕ ਨੇ ਔਰ ਅਹਿਮ ਲੋਕ ਨੇ ਜਿਨ੍ਹਾਂ ਦੇ ਇਸਲਾਮ ਲਿਆਉਣ ਨਾਲ, ਯਾਨੀ ਉਹ ਸਰਦਾਰ ਲੋਕ ਜਿਹੜੇ ਨੇ ਇਸਲਾਮ ਲਿਆਉਣ ਨਾਲ ਇਸਲਾਮ ਜਿਹੜਾ ਹੈ ਉਹ ਫਿਰ ਲੋਕਾਂ ਵਾਸਤੇ ਆਸਾਨ ਹੋ ਜਾਏਗਾ ਉਹਨੂੰ ਸਮਝਣਾ, ਉਹਨਾਂ ਵਾਸਤੇ ਉਹ ਰਜਿਸਟੈਂਸ ਉਹ ਰੁਕਾਵਟ ਖਤਮ ਹੋ ਜਾਏਗੀ ਕਿ ਭਾਈ ਸਾਡੇ ਸਰਦਾਰ ਹੀ ਮੰਨ ਲਏ ਨੇ ਅਤੇ ਠੀਕ ਗੱਲ ਹੈ ਅਤੇ ਫਿਰ ਉਹਨਾਂ ਨੇ ਮੰਨਿਆ ਨਾ ਤਾਂ ਹੁਣ ਸਾਨੂੰ ਕੀ ਰੁਕਾਵਟ ਹੈ, ਅਸੀਂ ਆਮ ਬੰਦੇ ਯਾਨੀ ਜਿਹੜੇ ਨੇ ਉਹਨਾਂ ਵਾਸਤੇ ਗੱਲ ਕਹਿਣਾ ਆਸਾਨ ਹੋ ਜਾਏਗੀ। ਅਤੇ ਫਰਮਾਇਆ ਕਿ ਅਬਾਸਾ ਵ ਤਵੱਲਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਸਰਦਾਰਾਂ ਨੂੰ ਦਾਵਤ ਦੇ ਰਹੇ ਸਨ ਅਤੇ ਉਹਦੇ 'ਚ ਫਿਰ ਆਪ ਵੱਲੋਂ ਜਿਹੜੀ ਇੱਕ ਐਸਾ ਫੇਲ ਸਰਦਦ ਹੋਇਆ ਜਿਹੜਾ ਅੱਲਾਹ ਤਾਲਾ ਨੇ ਜਿਹਦੇ 'ਤੇ ਪਕੜ ਫਰਮਾਈ, ਅੱਲਾਹ ਤਾਲਾ ਨੇ ਉਹਦੇ 'ਤੇ ਗ੍ਰਿਫਤ ਕੀਤੀ। ਯਾਨੀ ਬੜੀ ਅਜੀਬ ਗੱਲ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਕਿਸੇ ਗੱਲ ਨੂੰ ਅੱਲਾਹ ਤਾਲਾ ਨੇ ਪਕੜ ਕੇ ਤੂੰ ਉਹਦੇ 'ਤੇ ਆਪਣਾ ਕਲਾਮ ਫਰਮਾਇਆ। ਫਰਮਾਇਆ ਅਬਸਾ ਵ ਤਵੱਲਾ, ਉਹਨੇ ਤੇਵਰੀ ਚੜ੍ਹਾਈ ਮੱਥੇ 'ਤੇ ਵੱਟ ਪਾਇਆ, ਪਰ ਤਵੱਲਾ ਅਤੇ ਮੂੰਹ ਫੇਰ ਲਿਆ। ਅਬਸਾ ਦਾ ਮੈਨੂੰ ਤੇਵਰੀ ਚੜ੍ਹਾਈ ਮੱਥੇ 'ਤੇ ਵੱਟ ਪਾਇਆ ਅਤੇ ਵ ਤਵੱਲਾ ਅਤੇ ਮੂੰਹ ਫੇਰ ਲਿਆ। ਅੰਜਾ ਹੁਲਾਵਾ, ਇਸ ਗੱਲ 'ਤੇ ਕਿ ਉਹਦੇ ਕੋਲ ਇੱਕ ਅੰਨਾ ਆਇਆ, ਯਾਨੀ ਅੱਖਾਂ ਤੋਂ ਅੰਨਾ ਬੰਦਾ ਜਿਹੜਾ ਉਹ ਉਹਦੇ ਕੋਲ ਆਇਆ ਅਤੇ ਜਦੋਂ ਉਹਨਾਂ ਨੂੰ ਵੇਖਿਆ ਕਿ ਬਈ ਇਹ ਤਾਂ ਅੰਨਾ ਬੰਦਾ ਮੇਰੇ ਕੋਲ ਆਇਆ ਅਤੇ ਮੱਥੇ 'ਤੇ ਵੱਟ ਪਾ ਲਿਆ ਅਤੇ ਮੂੰਹ ਫੇਰ ਲਿਆ। ਅਤੇ ਇਹਦੀ ਤਫਸੀਲ ਜਿਸ ਤਰ੍ਹਾਂ ਕਿ ਅਸੀਂ ਇਬਤਦਾ ਬਿਆਨ ਕੀਤੀ, ਜ਼ਾਹਿਰ ਹੈ ਕਿ ਉਹ ਇੱਕ ਸਾਹਬੀ ਸਨ, ਅਬਦੁੱਲਾ ਇਬਨ ਉਮੇ ਮਖਤੂਮ ਸਨ, ਅਤੇ ਉਹ ਦੀਨ ਦੀ ਕੋਈ ਗੱਲ ਪੁੱਛਣ ਵਾਸਤੇ ਆਏ ਆਪ ਕੋਲ, ਅਤੇ ਆਪ ਦਾ ਖਿਆਲ ਹੋਇਆ ਕਿ ਇਹਨਾਂ ਨੂੰ ਮੈਂ ਸਮਝਾ ਲਾਂਗਾ, ਇਹ ਤਾਂ ਮੇਰੇ ਸਾਹਬੀ ਨੇ, ਕਰੀਬੀ ਆਦਮੀ ਨੇ, ਕੋਈ ਐਸੀ ਗੱਲ ਨਹੀਂ, ਮੈਂ ਸਰਦਾਰਾਂ ਨਾਲ ਮੁਖਾਤਬ ਹਾਂ, ਅਤੇ ਇਹਦੇ ਵਿੱਚ ਇਹਨਾਂ ਦਾ ਆਉਣਾ ਇੱਕ ਡਿਸਟਰਬੈਂਸ ਪੈਦਾ ਕਰ ਰਿਹਾ, ਅਤੇ ਇਸ ਤਰ੍ਹਾਂ ਨਾ ਗੱਲ ਕਰਦੇ ਤਾਂ ਬਿਹਤਰ ਸੀ। ਇਹ ਆਪਣੇ ਆਪ ਨੂੰ ਖਿਆਲ ਹੋਇਆ ਅਤੇ ਆਪ ਦੇ ਫਿਰ ਮੱਥੇ 'ਤੇ ਜਿਹੜਾ ਨਾ ਬਲ ਪੈ ਗਿਆ, ਵੱਟ ਪੈ ਗਿਆ ਥੋੜ੍ਹੇ ਜਿਹੇ, ਔਰ ਫਿਰ ਆਪਨੇ ਉਹਨਾਂ ਤੋਂ ਗੁਰੇਜ਼ ਕਰਕੇ, ਅਤੇ ਜ਼ਾਹਿਰ ਸਰਦਾਰਾਂ ਨਾਲ ਗੱਲ ਕਰ ਰਹੇ ਸਨ, ਤੁਸਾਂ ਕਰਦੇ ਰਹੇ, ਅਤੇ ਅੱਲਾਹ ਤਾਲਾ ਨੇ ਇਸ ਗੱਲ ਨੂੰ ਜਿਹੜਾ ਨਾ ਇਸ ਗੱਲ ਨੂੰ ਪਸੰਦ ਨਹੀਂ ਕੀਤਾ। ਲੇਕਿਨ ਜ਼ਾਹਿਰ ਹੈ ਕਿ ਨਬੀ ਸੱਲਮ ਕੋਲੋਂ ਕੋਈ ਇਹ ਗਲਤੀ ਨਹੀਂ ਸੀ ਹੋਈ, ਇਹ ਆਪਨੇ ਦਾਵਤ ਦੇ ਕੰਮ ਨੂੰ, ਤਰਬੀਅਤ ਦੇ ਕੰਮ 'ਤੇ ਫੌਕੀਅਤ ਦੇਣ ਦੇ ਹਵਾਲੇ ਨਾਲ ਕੀਤਾ, ਯਾਨੀ ਕਿ ਅਬਦੁੱਲਾ ਇਬਨ ਉਮੇ ਮਖਤੂਮ ਜਿਹੜੇ ਨੇ ਉਹ ਤਰਬੀਅਤ ਹਾਸਲ ਕਰਨਾ ਹੈ ਨਾ, ਕਿ ਯਾਰ ਰਸੂਲਲਾ ਮੈਨੂੰ ਤੁਸੀਂ ਇਹ ਗੱਲ ਦੱਸੋ, ਇਹ ਗੱਲ ਸਮਝਾਓ, ਅਤੇ ਉਹ ਸਵਾਲ ਸੀ ਉਹਨਾਂ ਦੇ ਦੇਣ 'ਚ, ਕੋਈ ਚੀਜ਼ ਸਮਝਣਾ ਚਾਹੁੰਦੇ ਸਨ, ਅਤੇ ਇਹਦੇ 'ਚ ਜਦੋਂ ਨਬੀ ਕੋਲੋਂ ਕੋਈ ਸਾਬੀ ਸਮਝਦਾ ਹੈ, ਉਹ ਆਦਮੀ ਆ ਕੇ ਸਮਝਦਾ ਹੈ, ਅਤੇ ਨਬੀ ਦੀ ਗੱਲ ਉਹਦੀ ਤਰਬੀਅਤ ਦਾ ਬਾਇਸ ਬਣਦੀ ਹੈ, ਇਲਮੀ ਤਰਬੀਅਤ ਉਹਦੀ ਅਮਲੀ ਤਰਬੀਅਤ ਦਾ ਬਾਇਸ ਬਣਦੀ ਹੈ, ਉਹਦੇ ਵਾਸਤੇ ਤਜ਼ਕੀਆ ਦੇ ਹਸੂਲ ਦਾ ਜ਼ਰੀਆ ਬਣਦੀ ਹੈ। ਅਤੇ ਨਬੀ ਸੱਲਲਾਹੁ ਅਲੈਹਿ ਵਸੱਲਮ ਉਸ ਟਾਈਮ ਦਾਵਤ ਦਾ ਕੰਮ ਕਰ ਰਹੇ ਸਨ, ਔਰ ਦਾਵਤ ਦਾ ਕੰਮ ਵੀ ਕੋਈ ਅਜਿਹੇ ਸਰਦਾਰਾਂ 'ਤੇ ਕਰ ਰਹੇ ਸਨ, ਸਰਦਾਰ ਮੁਖਾਤਬ ਸਨ, ਔਰ ਨਬੀ ਸੱਲਲਾਹੁ ਅਲੈਹਿ ਵਸੱਲਮ ਜ਼ਾਹਿਰ ਬੜੀ ਮਿਹਨਤ ਕਰਦੇ ਸਨ। ਨਬੀ ਮਿਹਨਤ ਨੂੰ ਬਿਆਨ ਕੀਤਾ ਨਾ ਕੁਰਾਨ ਮਜੀਦ ਨੇ ਕਿ ਲਾਅਲਕਾ ਬਾਖਿਉਨ ਨਫਸਕਾ ਅੱਲਾ ਯਕੂਨੂ ਮੋਮਿਨੀਨ, ਕਿ ਸ਼ਾਇਦ ਤੁਸੀਂ ਆਪਣੀ ਜਾਨ ਨੂੰ ਹਲਾਕ ਕਰ ਦਿਓ ਕਿ ਇਸ ਗੱਲ ਦੇ ਪਿੱਛੇ ਕਿ ਲੋਕ ਈਮਾਨ ਨਹੀਂ ਲਿਆਉਂਦੇ, ਯਾਨੀ ਕਿ ਇਹਨਾਂ ਤੁਹਾਡੇ 'ਤੇ ਭਾਰ ਨਹੀਂ ਪਾਇਆ ਗਿਆ। ਲੇਕਿਨ ਨਬੀ ਸੱਲਲਾਹੁ ਅਲੈਹਿ ਵਸੱਲਮ ਉਸ ਜ਼ਿੰਮੇਦਾਰੀ ਨੂੰ ਇਸ ਲਗਨ ਨਾਲ ਨਿਭਾਉਂਦੇ ਸਨ, ਔਰ ਇਹਨਾਂ ਆਪਣੇ ਆਪ ਨੂੰ ਉਹਦੇ ਵਾਸਤੇ ਯਾਨੀ ਆਪਣੀ ਜਾਨ ਹਲਕਾਨ ਕਰ ਦਿੰਦੇ ਸਨ, ਕਿ ਅੱਲਾਹ ਤਾਲਾ ਨੇ ਖੁਦ ਫਰਮਾਇਆ ਕਿ ਤੁਸੀਂ ਤਾਂ ਸ਼ਾਇਦ ਆਪਣੇ ਆਪ ਨੂੰ ਹਲਾਕ ਕਰ ਡਾਲੋਗੇ ਇਸ ਗੱਲ 'ਤੇ ਕਿ ਇਹ ਈਮਾਨ ਨਹੀਂ ਲਿਆ ਰਹੇ, ਅਗਰ ਮੂਮਿਨ ਨਹੀਂ ਹੁੰਦੇ ਤਾਂ ਇਹਨਾਂ ਦੀ ਜ਼ਿੰਮੇਦਾਰੀ ਹੈ, ਤੁਹਾਡੀ ਜ਼ਿੰਮੇਦਾਰੀ 'ਤੇ ਪਹੁੰਚਾ ਦੇਣਾ ਹੈ। ਤਾਂ ਤੁਸੀਂ ਇਸ ਤੋਂ ਜ਼ਾਹਿਰ ਹੈ ਕਿ ਇਹ ਨਬੀ ਸੱਲਲਾਹੁ ਅਲੈਹਿ ਵਸੱਲਮ ਦਾ ਕਮਾਲ ਹੈ, ਯਾਨੀ ਕਿ ਉਹ ਜ਼ਿੰਮੇਦਾਰੀ ਨੂੰ ਅਦਾ ਕਰਨ ਦਾ ਕਮਾਲ ਦਾ ਦਰਜਾ ਜਿਹੜਾ ਜਿੱਤੇ ਆਪ ਕਰ ਰਹੇ ਨੇ ਕਿ ਆਪਣੇ ਆਪ ਨੂੰ ਇੰਨਾ ਇਨਵੋਲਵ ਕਰ ਲਿਆ ਔਰ ਆਪਣੀ ਜਾਨ ਇੰਨੀ ਖਪਾ ਦਿੱਤੀ ਉਹਦੇ ਵਿੱਚ। ਅਤੇ ਇਸੇ ਤਰ੍ਹਾਂ ਨਬੀ ਸੱਲਮ ਜਿਹੜੇ ਨੇ ਉਹਨਾਂ ਨੇ ਸਾਰੀ ਦਾਵਤ ਦਾ ਕੰਮ ਜਿਹੜਾ ਉਹ ਜ਼ਾਹਿਰ ਬਿਹਤਰੀਨ ਸਤ੍ਹਾ 'ਤੇ ਕੀਤਾ ਔਰ ਬੜੀ ਲਗਨ ਨਾਲ ਕੀਤਾ। ਕੁਰੈਸ਼ ਦੇ ਸਰਦਾਰਾਂ 'ਤੇ ਆਪ ਮਿਹਨਤ ਕਰ ਰਹੇ ਸਨ, ਇੱਕ ਅੰਨਾ ਸਾਹਬੀ ਆਪ ਕੋਲ ਆਇਆ ਅਤੇ ਉਹਦੇ ਤੋਂ ਫਿਰ ਆਪਣੇ ਨਾ ਮੂੰਹ ਫੇਰ ਲਿਆ, ਔਰ ਇਹ ਕਿ ਬਈ ਮੈਂ ਇੱਧਰ ਹੀ ਮਸਰੂਫ ਰਹਾਂ, ਜਿਸ ਨਾਲ ਆਦਮੀ ਵਕਤੀ ਤੌਰ 'ਤੇ ਗੁਜ਼ਰ ਕਰਦਾ। ਅਤੇ ਅੱਲਾਹ ਤਾਲਾ ਨੇ ਕਿਹਾ ਕਿ ਅਬਸਾ ਵਤਵੱਲਾ, ਉਹਨੇ ਤੇਵਰੀ ਚੜ੍ਹਾਈ ਅਤੇ ਮੂੰਹ ਮੋੜ ਲਿਆ, ਅਨਜਾਓ ਲਾਮਾ, ਇਸ ਗੱਲ 'ਤੇ ਉਹਦੇ ਕੋਲ ਇੱਕ ਅੰਨਾ ਆਇਆ, ਵਮਾ ਯੁਦਰੀਕ ਲਾ ਅੱਲਾਹੁ ਯਜ਼ੱਕਾ, ਤੈਨੂੰ ਕੀ ਪਤਾ ਹੋ ਸਕਦਾ ਹੈ ਕਿ ਉਹ ਤਜ਼ਕੀਆ ਹਾਸਲ ਕਰੇ, ਉਹ ਯਜ਼ੱਕਰ ਉਹ ਫਤਨਫਾ ਉਹ ਜ਼ਿਕਰਾ, ਜਾਂ ਤੂੰ ਉਹਨੂੰ ਨਸੀਹਤ ਦੀ ਗੱਲ ਸੁਣਾਵੇ ਤਾਂ ਨਸੀਹਤ ਹਾਸਲ ਕਰੇ। ਯਾਨੀ ਕਿ ਅੱਲਾਹ ਤਾਲਾ ਨੇ ਬਾਕਾਇਦਾ ਜਿਹੜਾ ਇੱਕ ਅੰਦਾਜ਼ ਜਿਹੜਾ ਇਹਦੇ ਅੰਦਾਜ਼ ਕਲਾਮ ਜਿਹੜਾ ਇਤਾਬ ਦਾ ਅੰਦਾਜ਼ ਕਲਾਮ ਹੈ, ਯਾਨੀ ਅਸਲੂਬ ਐਸਾ ਹੈ ਕਿ ਤੂੰ ਮਤਲਬ, ਔਰ ਫਿਰ ਬਰਾ ਰਸ ਮੁਖਾਤਬ ਵੀ ਨਹੀਂ ਕੀਤਾ ਕਿ ਬਈ ਤੂੰ ਤੇਵਰੀ ਚੜ੍ਹਾਈ, ਇਹ ਨਹੀਂ ਕਿਹਾ ਨਬੀ ਸੱਲਲਾਹੁ ਅਲੈਹਿ ਵਸੱਲਮ ਨੇ ਕਿ ਤੁਸਾਂ ਤੇਵਰੀ ਚੜ੍ਹਾਈ, ਨਹੀਂ ਕਿਹਾ ਕਿ ਉਹਨੇ ਤੇਵਰੀ ਚੜ੍ਹਾਈ ਅਤੇ ਉਹਨੇ ਮੂੰਹ ਮੋੜ ਲਿਆ ਇਸ ਗੱਲ 'ਤੇ ਕਿ ਉਹਦੇ ਕੋਲ ਇੱਕ ਅੰਨਾ ਆਇਆ, ਔਰ ਉਹਨੂੰ ਕੀ ਪਤਾ, ਯਾਨੀ ਅੱਗੋਂ ਜਿਹੜਾ ਉਹ ਫਿਰ ਬਰਾਹ ਰਾਸਤ ਕਲਾਮ ਹੋ ਗਿਆ, ਅਤੇ ਤੈਨੂੰ ਕੀ ਪਤਾ ਸ਼ਾਇਦ ਉਹ ਤਜ਼ਕੀਆ ਕਰ ਲਉ, ਤੈਨੂੰ ਕੀ ਪਤਾ ਬਰਾਹ ਰਾਸਤ ਖਿਤਾਬ ਜਿਹੜਾ ਨਬੀ ਸੱਲਲਾਹੁ ਅਲੈਹਿ ਵਸੱਲਮ ਹੋ ਗਿਆ ਕਿ ਉਹ ਹੋ ਸਕਦਾ ਕਿ ਉਹ ਤਜ਼ਕੀਆ ਹਾਸਲ ਕਰਦਾ, ਸੁਧਰਦਾ, ਆਪਣੇ ਆਪ ਨੂੰ ਸੁਧਾਰਦਾ, ਉਹ ਯਜ਼ਕ ਕਰੋ, ਜਾਂ ਤੂੰ ਉਹਨੂੰ ਨਸੀਹਤ ਕਰਦਾ ਅਤੇ ਉਹ ਨਸੀਹਤ ਹਾਸਲ ਕਰਦਾ, ਫਤਨਫਾ ਉਸ ਦੇ ਕਰਾਂ ਨਸੀਹਤ ਨੂੰ ਫਾਇਦਾ ਦਿੰਦੀ। ਇਹ ਜਿਹੜਾ ਨਬੀ ਸੱਲਲਾਹੁ ਅਲੈਹਿ ਵਸੱਲਮ ਜਿਹੜਾ ਖਿਤਾਬ ਇਸ ਤਰ੍ਹਾਂ ਫਰਮਾਇਆ, ਇਹ ਖਿਤਾਬ ਦਾ ਅਸਲ ਰੁੱਖ ਜਿਹੜਾ ਉਹ ਕੁਰੈਸ਼ ਦੇ ਸਰਦਾਰਾਂ ਵੱਲ ਹੈ, ਯਾਨੀ ਕਿ ਜਿਸ ਤਰ੍ਹਾਂ ਹੁਣ ਅੱਗੇ ਪਤਾ ਚੱਲੇਗਾ ਅਤੇ ਇਹ ਤਫਸੀਲ ਖੁੱਲ ਜਾਏਗੀ ਕਿ ਬਜ਼ਾਹਿਰ ਕਿਹਾ ਤਾਂ ਨਵੀਂ ਸਮਝ ਆ ਰਿਹਾ, ਲੇਕਿਨ ਮੁਖਾਤਬ ਕੁਰੈਸ਼ ਦੇ ਸਰਦਾਰ ਨੇ, ਯਾਨੀ ਇਹ ਗੁੱਸਾ ਅੱਲਾਹ ਦਾ ਕੁਰੈਸ਼ ਦੇ ਸਰਦਾਰਾਂ ਵੱਲ ਹੈ। ਅੱਗੇ ਫਰਮਾਇਆ ਅੰਮਾ ਮਨਿਸ ਤਗਨਾ, ਜਿਹੜਾ ਬੰਦਾ ਲਾਪਰਵਾਹੀ ਕਰਦਾ, ਬੇਨਿਆਜ਼ੀ ਕਰਦਾ, ਦੀਨ ਦੀ ਗੱਲ ਦੀ ਪਰਵਾਹ ਨਹੀਂ ਕਰਦਾ, ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ, ਬੜੇ ਨਖਰੇ ਅਤੇ ਬੜੀ ਮੁਸ਼ਕਿਲ ਨਾਲ ਤੁਸੀਂ ਉਹਨੂੰ ਲੈ ਕੇ ਆਉਂਦੇ ਹੋ, ਉਹਨੂੰ ਬਿਠਾਉਂਦੇ ਹੋ, ਅਤੇ ਗੱਲ ਵੀ ਕੋਈ ਫਿਰ ਤਵੱਜੋ ਨਾਲ ਨਹੀਂ ਸੁਣਦਾ ਜਿਸ ਤਰ੍ਹਾਂ ਸੁਣਨੀ ਚਾਹੀਦੀ ਹੈ। ਉਹ ਯਾਨੀ ਅੰਮਾ ਮਨਿਸ ਤਗਨਾ, ਜਿਹੜਾ ਕਿ ਲਾਪਰਵਾਹੀ ਕਰਦਾ, ਫਾਨ ਤਾਂ ਲਹੂ ਤਸੱਦਾ, ਉਹਦੇ 'ਤੇ ਤੁਸੀਂ ਪਿੱਛੇ ਪੈਂਦੇ ਹੋ, ਫਾਨ ਤਾਂ ਲਹੂ ਤਸੱਦਾ, ਕਿ ਉਸ ਲਾਪਰਵਾਹੀ ਕਰਨ ਵਾਲੇ ਬੰਦੇ 'ਤੇ ਤੁਸੀਂ ਪਿੱਛੇ ਪੈਂਦੇ ਹੋ, ਵਮਾ ਅਲੈਕ ਅੱਲਾ ਯਜ਼ੱਕਾ, ਹਾਲਾਂਕਿ ਤੁਹਾਡੀ ਕੋਈ ਜ਼ਿੰਮੇਦਾਰੀ ਨਹੀਂ, ਜੇ ਉਹ ਤਜ਼ਕੀਆ ਨਹੀਂ ਕਰਦਾ ਨਾ ਕਰੇ, ਉਹਦੀ ਜ਼ਿੰਮੇਦਾਰੀ ਉਹ ਪੁਖਤੇਗਾ, ਯਾਨੀ ਅਗਰ ਉਹ ਆਪਣੇ ਆਪ ਨੂੰ ਪਾਕ ਨਹੀਂ ਕਰਦਾ, ਜਿਹੜਾ ਕਿ ਜ਼ਰੂਰੀ ਹੈ ਕਿ ਪਾਕ ਕਰੇ ਬੁਰਾਈਆਂ ਤੋਂ, ਯਾਨੀ ਕਿ ਆਪਣੇ ਨੂੰ ਬਚਾਏ ਅਤੇ ਨੇਕ ਅਮਲਾਂ 'ਤੇ ਕਾਇਮ ਕਰੇ, ਆਪਣਾ ਅਕੀਦਾ ਸਹੀ ਕਰੇ, ਆਪਣੇ ਅਮਲ ਸਹੀ ਕਰੇ, ਅਗਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਇਹ ਉਹਦਾ ਫੇਲ ਹੈ, ਇਹਦੇ 'ਤੇ ਇਹਦਾ ਬੋਝ ਉਹਦੇ 'ਤੇ ਹੋਏਗਾ, ਪਕੜ ਉਹਦੇ 'ਤੇ ਆਏਗੀ, ਤੁਹਾਡੀ ਜ਼ਿੰਮੇਦਾਰੀ ਨਹੀਂ। ਲੇਕਿਨ ਤੁਸੀਂ ਉਸ ਬੰਦੇ ਦੇ 'ਤੇ ਮਗਰ ਪਏ ਹੋ ਜਿਹੜਾ ਲਾਪਰਵਾਹੀ ਕਰਦੇ, ਵਾਮਾ ਮਨ ਜਾ ਕੇ ਯਾ ਸਬਰ, ਜਿਹੜਾ ਤੁਹਾਡੇ ਕੋਲ ਦੌੜਦਾ ਹੋਇਆ ਆਇਆ, ਯਾਨੀ ਕਿ ਬੜੇ ਸ਼ੌਕ ਨਾਲ ਆਇਆ, ਨਸਿਆ ਨਸਿਆ ਆਇਆ ਤੁਹਾਡੇ ਕੋਲ, ਵਾਹਵਾ ਯਖਸ਼ਾ, ਔਰ ਉਹਦੀ ਹਾਲਤ ਇਹ ਵੀ ਕੋਈ ਅੱਲਾਹ ਕੋ ਡਰਦਾ, ਯਾਨੀ ਉਹਦੇ 'ਚ ਖਸ਼ੀਅਤ ਪਾਈ ਜਾਂਦੀ ਹੈ, ਫਾਂਤ ਅਨ ਹੋ ਤਲਾਹਾ, ਅਤੇ ਉਹਦੇ ਤੋਂ ਤੁਸੀਂ ਲਾਪਰਵਾਹੀ ਕਰਦੇ ਹੋ, ਉਹਦੇ ਤੋਂ ਤੁਸੀਂ ਮੂੰਹ ਮੋੜ ਰਹੇ ਹੋ, ਉਹਦੇ ਵਾਲ ਕੰਡ ਕਰ ਰਹੇ ਹੋ, ਅਤੇ ਇਹ ਇੱਕ ਯਾਨੀ ਇੱਕ ਇਹ ਰਵੱਈਆ ਸਹੀ ਨਹੀਂ। ਮਤਲਬ ਇਹ ਫਰਮਾਇਆ ਕਿ ਤੁਸੀਂ ਜਿਹੜੇ ਲੋਕ ਲਾਪਰਵਾਹੀ ਕਰਦੇ ਨੇ, ਤੁਸੀਂ ਉਹਨਾਂ ਦੇ ਮਗਰ ਮਗਰ ਤੋਂ ਜਿਹੜੇ ਤੁਹਾਡੇ ਜਿਹੜੇ ਪਰਵਾਹ ਕਰਦੇ ਨੇ ਉਸ ਗੱਲ ਦੀ, ਉਸ ਗੱਲ ਨੂੰ ਸਮਝਣਾ ਚਾਹੁੰਦੇ ਨੇ, ਤੁਹਾਡੇ ਕੋਲ ਆਪ ਨਸੇ ਨਸੇ ਆਉਂਦੇ ਨੇ, ਬੜੇ ਸ਼ੌਕ ਨਾਲ ਆਉਂਦੇ ਨੇ, ਔਰ ਉਹਨਾਂ ਦੇ ਦਿਲ 'ਚ ਅੱਲਾਹ ਦਾ ਡਰ ਪਾਇਆ ਜਾਂਦਾ, ਤੁਸੀਂ ਉਹਦੇ ਤੋਂ ਬੇਪਰਵਾਹੀ ਕਰਦੇ ਹੋ। ਕੱਲਾ ਇਨਹਾ ਤਜ਼ਕਿਰਾ, ਫਰਮਾਇਆ ਹਰਗਿਜ਼ ਨਹੀਂ, ਇਹ ਕੁਰਾਨ ਜਿਹੜਾ ਹੈ, ਇਹ ਆਇਤਾਂ ਜਿਹੜੀਆਂ ਨੇ, ਇਹ ਯਾਦ ਦਿਹਾਨੀ ਨੇ, ਇਹ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਅਸੀਂ ਆਪਣੇ ਆਪ ਨੂੰ, ਮਤਲਬ ਅਗਰ ਸਾਡਾ ਰਸੂਲ ਜਿਹੜਾ ਹੈ ਉਹ ਆਪਣੇ ਆਪ ਨੂੰ, ਮਤਲਬ ਹੈ ਕਿ ਦੂਸਰੇ ਦੇ ਦੇ ਤਕਾਜ਼ੇ ਜਾਂ ਉਹਦੇ ਨਾਜ਼ ਨਖਰੇ ਨੂੰ ਉਠਾਉਂਦਿਆਂ ਆਪਣੇ ਆਪ ਨੂੰ ਨੀਵਾਂ ਕਰਦਿਆਂ ਹੋਇਆਂ ਉਹਨੂੰ ਇਹ ਪੇਸ਼ ਕਰੇ। ਕੱਲਾ ਹਰਗਿਜ਼ ਨਹੀਂ, ਇਨਹਾ ਤਜ਼ਕਿਰਾ, ਪਿੱਛੇ ਪੈਣ ਦੀ ਲੋੜ ਨਹੀਂ, ਇਹ ਇੱਕ ਯਾਦ ਦਿਹਾਨੀ ਹੈ। ਫਮਨ ਸ਼ਾਹ ਜ਼ਕਰਾ, ਜਿਹਦਾ ਦਿਲ ਕਰਦਾ ਉਹ ਯਾਦ ਦਿਹਾਨੀ ਹਾਸਿਲ ਕਰ ਲੈ, ਕੋਈ ਇਹ ਨਾ ਜਬਰ ਹੈ ਅਤੇ ਨਾ ਇਸਰਾਰ ਹੈ ਅਤੇ ਨਾ ਮਿੰਨਤ ਸਮਾਜਤ ਹੈ ਕਿ ਤੁਸੀਂ ਇਹ ਜ਼ਰੂਰ ਮੰਨ ਲਓ, ਇਹ ਸਾਡੀ ਜ਼ਰੂਰਤ ਹੈ, ਕੋਈ ਜ਼ਰੂਰਤ ਨਹੀਂ। ਜ਼ਾਹਿਰ ਹੈ ਕੁਰਾਨ ਮਜੀਦ ਕਲਾਮੇ ਇਲਾਹੀ ਹੈ ਅਤੇ ਅੱਲਾਹ ਤਾਲਾ ਜਿਹੜਾ ਬੇਨਿਆਜ਼ ਜ਼ਾਤ ਹੈ, ਅੱਲਾਹ ਨੂੰ ਇਸਦੀ ਕੋਈ ਪਰਵਾਹ ਨਹੀਂ। ਅਗਰ ਸਾਰੇ ਇਨਸਾਨ ਜਹੰਨਮ ਵਿੱਚ ਚਲੇ ਜਾਣ ਤਾਂ ਅੱਲਾਹ ਨੂੰ ਕੋਈ ਪਰਵਾਹ ਨਹੀਂ, ਔਰ ਅਗਰ ਸਾਰੇ ਜੰਨਤ ਵਿੱਚ ਚਲੇ ਜਾਣ ਤਾਂ ਅੱਲਾਹ ਨੂੰ ਕੋਈ ਇਹ ਨਹੀਂ ਕਿ ਅੱਲਾਹ ਤਾਲਾ ਦਾ ਕੋਈ ਫਾਇਦਾ ਹੋ ਜਾਏਗਾ। ਇਨਸਾਨਾਂ ਦਾ ਆਪਣਾ ਫਾਇਦਾ ਹੈ, ਅਗਰ ਉਹ ਨੇਕੀਆਂ ਕਰਨਗੇ ਤਾਂ ਜੰਨਤ ਹਾਸਲ ਕਰਨਗੇ, ਔਰ ਉਹਨਾਂ ਦਾ ਆਪਣਾ ਨੁਕਸਾਨ ਹੈ ਅਗਰ ਬਦੀਆਂ ਕਰਨਗੇ ਤਾਂ ਦੋਜ਼ਖ ਜਾਣਗੇ। ਅੱਲਾਹ ਤਾਲਾ ਦੀ ਬਿਲਕੁਲ ਪਰਵਾਹ ਨਹੀਂ। ਕੁਰਾਨ ਮਜੀਦ ਅਸੀਂ ਜਗ੍ਹਾ ਜਗ੍ਹਾ 'ਤੇ ਅਸਲੂਬ ਰ ਅੰਦਾਜ਼ ਦੇਖਦੇ ਹਾਂ, ਬੇਨਿਆਦੀ ਦਾ ਅੰਦਾਜ਼, ਯਾਨੀ ਦਾਵਤ ਦਿੱਤੀ ਜਾ ਰਹੀ ਹੈ, ਅੱਲਾਹ ਨੂੰ ਗੱਲ ਆਉਂਦੀ ਹੈ, ਉਹਦੇ ਰਸੂਲ ਨੂੰ ਸਿਖਾਈ ਜਾਂਦੀ ਹੈ, ਅਤੇ ਅੰਦਾਜ਼ ਅਸਲੂਬ ਇਹ ਹੁੰਦਾ ਫਮਨ ਸ਼ਾਹ ਜ਼ਕਰਾ, ਜਿਹਦਾ ਦਿਲ ਕਰਦਾ ਉਹ ਨਸੀਹਤ ਹਾਸਿਲ ਕਰ ਲੈ, ਅਤੇ ਜਿਹਦਾ ਦਿਲ ਨਹੀਂ ਕਰਦਾ, ਯਾਨੀ ਜ਼ਾਹਿਰ ਇਹਦਾ ਦੂਸਰਾ ਪਹਿਲੂ ਬਿਆਨ ਨਹੀਂ ਕੀਤਾ ਗਿਆ, ਲੇਕਿਨ ਜ਼ਾਹਿਰ ਇਹ ਅੰਦਾਜ਼ ਤੋਂ ਲਾਜ਼ਮ ਹੈ ਕਿ ਉਹ ਵਿੱਚ ਪਾਇਆ ਜਾਂਦਾ ਕਿ ਜਿਹਦਾ ਦਿਲ ਨਹੀਂ ਕਰਦਾ ਉਹ ਨਾ ਹਾਸਲ ਕਰੇ। ਸਾਸੀ ਸਾਡਾ ਕੋਈ ਇਸਰਾਰ ਨਹੀਂ, ਸਾਨੂੰ ਕੋਈ ਐਡੀ ਜ਼ਰੂਰਤ ਨਹੀਂ ਕਿ ਜੀ ਉਹ ਜਿਹੜਾ ਜਿਹਦਾ ਦਿਲ ਨਹੀਂ ਵੀ ਕਰਦਾ ਦੀਨ ਨੂੰ ਮੰਨਣ 'ਤੇ, ਜਿਹੜਾ ਨਹੀਂ ਮੰਨਣਾ ਚਾਹੁੰਦਾ ਉਹ ਜ਼ਰੂਰ ਮੰਨੇ, ਇਹਦੀ ਕੋਈ ਜ਼ਰੂਰਤ ਨਹੀਂ, ਉਹਦੀ ਜ਼ਰੂਰਤ ਹੈ। ਫੀ ਸੋਹਫ ਮੁਕਰਰਮਾ, ਇਹ ਜਿਹੜੀਆਂ ਆਇਤਾਂ ਨੇ ਇਹ ਅਦਬ ਦੇ ਲਾਇਕ ਸਹੀਫਿਆਂ ਦੇ ਵਿੱਚ ਨੇ, ਯਾਨੀ ਇਹ ਆਇਤਾਂ ਜਿਹੜੀਆਂ ਨੇ ਇਹ ਆਇਤਾਂ ਇਸ ਤਰ੍ਹਾਂ ਨਹੀਂ ਕਿ ਇਹ ਕੋਈ ਰੁਲੀਆਂ ਹੋਈਆਂ ਜ਼ਮੀਨ 'ਤੇ, ਮਤਲਬ ਨਾਕਦਰੀ ਕੀਤੀ ਜਾਣ ਵਾਲੀਆਂ ਚੀਜ਼ਾਂ ਨੇ। ਅੱਲਾਹ ਦਾ ਕਲਾਮ ਜਿਹੜਾ ਜਿਹੜਾ ਤੁਹਾਡੇ 'ਤੇ ਨਾਜ਼ਲ ਹੋਇਆ ਇਹ ਕੋਈ ਨਾਕਦਰੀ ਕਰਨ ਵਾਲਾ ਮਾਮਲਾ, ਨਾਕਦਰੀ ਕੀਤੇ ਜਾਣ ਵਾਲੀ ਚੀਜ਼ ਨਹੀਂ, ਇਹ ਤਾਂ ਮਤਲਬ ਹੈ ਕਿ ਬੜੇ ਅਦਬ ਦੇ ਲਾਇਕ ਸਹੀਫੇ ਨੇ, ਐਸੇ ਸਹੀਫਿਆਂ ਦੇ ਵਿੱਚ ਹੈ ਕਿ ਜਿਹੜਾ ਬੜੇ ਬੜੇ ਯਾਨੀ ਮੁਕਰਮ ਸਹੀਫੇ ਨੇ, ਬੜੀ ਇੱਜ਼ਤ ਵਾਲੇ ਸਹੀਫੇ ਨੇ, ਜਿਨ੍ਹਾਂ ਦਾ ਬਹੁਤ ਅਦਬ ਕੀਤਾ ਜਾਣਾ ਚਾਹੀਦਾ, ਐਸੇ ਸਹੀਫੇ ਨੇ। ਮਰਫੂ ਅਤੇ ਮੁਤਾਹਰਾ, ਜਿਹੜੇ ਬੜੇ ਬੁਲੰਦ ਨੇ, ਯਾਨੀ ਜਿਸ ਤਰ੍ਹਾਂ ਅਸੀਂ ਪਾਕੀਜ਼ਾ ਕਿਤਾਬ ਨੂੰ, ਮੁਕੱਦਸ ਕਿਤਾਬ ਨੂੰ ਉੱਚਾ ਰੱਖਦੇ ਹਾਂ ਨਾ ਕਿ ਬਈ ਉਹਦਾ ਇੱਕ ਦਰਜਾ ਜਿਹੜਾ ਉਹ ਇੱਕ ਬੁਲੰਦ ਦਰਜਾ ਹੈ, ਔਰ ਉਹਨੂੰ ਉਸ ਤਰ੍ਹਾਂ ਇੱਕ ਦਿਨ ਫਰਮਾਇਆ ਕਿ ਇਹ ਬੁਲੰਦ ਮੁਕਾਮ ਵਾਲਾ ਕਲਾਮ ਹੈ, ਮੁਤਾਹਰਾ ਅਤੇ ਅਛੂਤ ਹੈ, ਯਾਨੀ ਕਿ ਇਹਨੂੰ ਸ਼ੈਤਾਨਾਂ ਨੇ ਨਹੀਂ ਛੂਇਆ, ਇਹ ਅੱਲਾਹ ਦਾ ਪਾਕ ਕਲਾਮ ਹੈ, ਅਤੇ ਇਹਦੇ ਸ਼ੈਤਾਨ ਇਹਦੇ ਕੋਲੋਂ ਵੀ ਨਹੀਂ ਨੰਗਿਆ, ਇਹਦੇ ਸ਼ੈਤਾਨੀ ਗੱਲ, ਕੋਈ ਸ਼ੈਤਾਨੀ ਪਹਿਲੂ ਦਾ ਕੋਈ ਛੇੜ ਕਤਨ ਕੋਈ ਐਸੀ ਚੀਜ਼ ਨਹੀਂ, ਬਿਲਕੁਲ ਅਛੂਤ ਹੈ, ਔਰ ਇਹਨੂੰ ਯਾਨੀ ਕਿਸੇ ਸ਼ੈਤਾਨ ਨੇ ਨਹੀਂ ਛੂਇਆ, ਕਿਸੇ ਬੁਰੀ ਚੀਜ਼ ਨੇ ਨਹੀਂ ਛੂਇਆ, ਕਿਸੇ ਨਾਪਾਕੀ ਔਰ ਯਾਨੀ ਕਹਿ ਲਓ ਕਿ ਫਿਕਰ ਔਰ ਫਲਸਫੇ ਔਰ ਇਲਮ ਦੀ ਗੰਦਗੀ ਜਿਹੜੀ ਸ਼ੈਤਾਨ ਵੱਲੋਂ ਗੱਲ ਆਏਗੀ, ਯਾਨੀ ਸ਼ਿਰਕ ਦਾ ਪਹਿਲੂ ਜਾਂ ਕੋਈ ਹੋਰ ਇਸ ਗੁੰਮਰਾਹੀ ਵਾਲੀ ਗੱਲ, ਜਿਹਦੇ ਇਹਦਾ ਕੋਈ ਸਵਾਲ ਹੀ ਨਹੀਂ ਇਹਦੇ ਵਿੱਚ, ਇਹਨੂੰ ਬਿਲਕੁਲ ਪਾਕ ਅੱਲਾਹ ਨੇ ਰੱਖਿਆ ਸ਼ੈਤਾਨੀ ਦਸਤਰਸ ਤੋਂ। ਫਰਮਾਇਆ ਬੇਅਦੀ ਸਫਰਾ, ਜੇ ਉਹਨਾਂ ਲਿਖਣ ਵਾਲਿਆਂ ਦੇ ਹੱਥਾਂ ਵਿੱਚ, ਯਾਨੀ ਲਿਖਣ ਵਾਲਿਆਂ ਦੇ ਹੱਥਾਂ ਵਿੱਚ ਇਹ ਕਲਾਮ ਹੈ, ਕਿਰਾਮ ਇਮਬਾਰਾ, ਜਿਹੜੇ ਬੜੇ ਇੱਜ਼ਤ ਵਾਲੇ ਨੇ, ਯਾਨੀ ਐਸੇ ਲੋਕਾਂ ਦੇ ਹੱਥਾਂ ਵਿੱਚ ਇਹ ਕਲਾਮ, ਫਰਿਸ਼ਤਿਆਂ ਦੇ ਨਾ, ਅਤੇ ਜਿਹੜੇ ਬੜੇ ਇੱਜ਼ਤ ਵਾਲੇ ਲੋਕ ਨੇ, ਬਰਾਰਾ ਅਤੇ ਬੜੇ ਵਫ਼ਾਦਾਰ ਲੋਕ ਨੇ, ਯਾਨੀ ਅੱਲਾਹ ਤਾਲਾ ਦੇ ਨਾਲ ਉਹਨਾਂ ਦੀ ਵਫ਼ਾਦਾਰੀ, ਮੰਨੀ ਹੋਈ ਵਫ਼ਾਦਾਰੀ ਹੈ, ਇਹ ਫਰਿਸ਼ਤਿਆਂ ਦਾ ਜ਼ਿਕਰ ਹੈ ਨਾ, ਅਤੇ ਫਰਿਸ਼ਤਿਆਂ ਦੇ ਹਵਾਲੇ ਨਾਲ ਕੁਰਾਨ ਮਜੀਦ ਨੇ ਹੋਰ ਜਗ੍ਹਾ 'ਤੇ ਵੀ ਮਨ ਫਰਮਾਇਆ, ਨਜ਼ਲਾ ਬਿਹਰ ਰੂਹ ਅਮੀਨ, ਕਿ ਇਸ ਕਲਾਮ ਨੂੰ ਲੈ ਕੇ ਨਾ ਅਤੇ ਅਮੀਨ ਰੂਹ ਨਾਜ਼ਲ ਹੋਈ, ਜਿਬਰਾਈਲ ਅਮੀਨ ਵਾਸਤੇ ਕਿਹਾ ਗਿਆ, ਜਿਬਰਾਈਲ ਅਮੀਨ ਵਾਸਤੇ, ਕਿ ਉਹਨਾਂ ਨੂੰ ਰੂਹ ਅਮੀਨ ਕੁਰਾਨ ਮਜੀਦ ਕਿ ਅਮਾਨਤਦਾਰ ਰੂਹ, ਐਸਾ ਫਰਿਸ਼ਤਾ ਜਿਹੜਾ ਬੜਾ ਅਮਾਨਤਦਾਰ ਹੈ, ਕੋਈ ਜਿਹਦੇ 'ਚ ਅਮਾਨ ਖਿਲਾਫੇ ਅਮਾਨਤ ਗੱਲ ਦਾ ਕੋਈ ਇਮਕਾਨ ਹੀ ਨਹੀਂ। ਅੱਲਾਹ ਤਾਲਾ ਨੇ ਉਹਨੂੰ ਐਸਾ ਜ਼ਬਰਦਸਤ ਉਹਨੂੰ ਤਖਲੀਕ ਕੀਤਾ ਔਰ ਉਹਨੂੰ ਸ਼ਾਨ ਦਿੱਤੀ ਹੈ ਕਿ ਇਹਨੂੰ ਉਹ ਫਰਿਸ਼ਤਾ ਲੈ ਕੇ ਨਾਜ਼ਿਲ ਹੋਇਆ ਹੈ ਕਿ ਜਿਹੜਾ ਰੂਹ ਅਮੀਨ ਹੈ। ਇਸੇ ਤਰ੍ਹਾਂ ਹੋਰ ਦੂਸਰੀ ਜਗ੍ਹਾ 'ਤੇ ਫਰਮਾਇਆ ਇਨਹੂ ਲਕੌਲ ਰਸੂਲ ਇਨ ਕਰੀਮ, ਇਹ ਜਿਹੜਾ ਕਲਾਮ ਹੈ ਇਹ ਇਹਨੂੰ ਇੱਕ ਬੜਾ ਮੁਅੱਜ਼ਜ਼ ਫਰਿਸ਼ਤਾ ਲੈ ਕੇ ਆਇਆ ਹੈ। ਜ਼ੀ ਕੁਵਤ ਨਿੰਦ ਦਿਲ ਅਰਸ਼ ਮਕੀਨ, ਉਹ ਫਰਿਸ਼ਤਾ ਜਿਹੜਾ ਹੈ ਉਹ ਕੁਵਤ ਵਾਲਾ ਫਰਿਸ਼ਤਾ ਹੈ, ਯਾਨੀ ਕਿ ਕੋਈ ਇਹ ਨਹੀਂ ਕਿ ਕੋਈ ਜ਼ਈਫ ਕਮਜ਼ੋਰ ਜਿਹਾ ਫਰਿਸ਼ਤਾ ਹੈ। ਜ਼ੀ ਕੁਵਤ ਨੇ ਇਨ ਯਾਨੀ ਕਿ ਕੁਵਤ ਵਾਲਾ ਫਰਿਸ਼ਤਾ ਹੈ। ਇਨ ਦਾ ਦਿਲ ਅਰਸ਼ ਅਰਸ਼ ਵਾਲੇ ਦੇ ਨਜ਼ਦੀਕ ਉਹਦਾ ਬੜਾ ਮੁਕਾਮ ਹੈ, ਬੜਾ ਕਵੀ ਉਹਦੇ ਯਾਨੀ ਅਰਸ਼ ਵਾਲੇ ਦੇ ਦਰਬਾਰ 'ਚ ਇੱਕ ਬੜਾ ਕਵੀ ਫਰਿਸ਼ਤਾ ਹੈ ਜਿਹੜਾ ਲੈ ਕੇ ਆਇਆ। ਇਨ ਦਾ ਦਿਲ ਅਰਸ਼ ਮਕੀਨ ਯਾਨੀ ਕਿ ਅਰਸ਼ ਦੇ ਅਰਸ਼ ਵਾਲੇ ਦੇ ਹਾਂ ਉਹਦਾ ਬੜਾ ਦਰਜਾ ਮੁਤਾਇਨ, ਉਹਦੀ ਇਤਾਤ ਕੀਤੀ ਜਾਂਦੀ ਹੈ। ਸੁਮਾ ਅਮੀਨ, ਫਿਰ ਇਹ ਕਿ ਉਹ ਅਮਾਨਤਦਾਰ ਹੈ। ਐਸਾ ਫਰਿਸ਼ਤਾ ਜਿਹੜਾ ਯਾਨੀ ਕਿ ਇਹ ਕਲਾਮ ਨੂੰ ਲਿਆ ਨਾ ਲਿਆ ਫਰਿਸ਼ਤੇ ਦੀ ਸਿਫਤਾਂ ਬਿਆਨ ਕੀਤੀਆਂ ਗਈਆਂ ਕੁਰਾਨੇ ਮਜੀਦ, ਉਸੇ ਚੀਜ਼ ਨੂੰ ਇੱਥੇ ਵੀ ਬਿਆਨ ਕੀਤਾ ਹੈ ਕਿ ਇਹ ਜਿਹੜਾ ਕਲਾਮ ਹੈ ਇਹ ਤਾਂ ਬੜੇ ਪਾਕੀਜ਼ਾ ਲੋਕਾਂ ਦੇ ਹੱਥਾਂ ਵਿੱਚ, ਬੜੇ ਯਾਨੀ ਕਿ ਇੱਜ਼ਤ ਵਾਲੇ ਔਰ ਬੜੇ ਵਫਾਦਾਰ ਲੋਕਾਂ ਦੇ ਹੱਥਾਂ ਵਿੱਚ, ਇਹ ਜਿਹੜੇ ਸਹੀਫਿਆਂ 'ਚ ਉਹ ਸਹੀਫੇ ਵੀ ਬੜੇ ਅਦਬ ਦੇ ਲਾਇਕ ਸਹੀਫੇ ਨੇ ਅਤੇ ਬੜੇ ਬੁਲੰਦ ਨੇ ਅਤੇ ਅਛੂਤੇ ਨੇ, ਸ਼ੈਤਾਨ ਦੀ ਦਸਤਰਸ ਤੋਂ ਮਹਿਫੂਜ਼ ਹੈ। ਇਹ ਕਲਾਮ ਇਹਦਾ ਹੱਕਦਾਰ ਹੈ ਕਿ ਇਹਨੂੰ ਇਸ ਸ਼ਾਨ ਨਾਲ ਤੁਸੀਂ ਬਿਆਨ ਕਰੋ, ਯਾਨੀ ਕਿ ਤੁਹਾਡੇ ਤੱਕ ਇਹ ਜਿਹਨਾਂ ਲੋਕਾਂ ਦੇ ਹੱਥਾਂ ਤੋਂ ਹੋ ਕੇ ਆਇਆ, ਯਾਨੀ ਲੋਕਾਂ ਤੋਂ ਮਤਲਬ ਫਰਿਸ਼ਤੇ, ਜਿਹਨਾਂ ਫਰਿਸ਼ਤਿਆਂ ਦੇ ਜ਼ਰੀਏ ਆਇਆ, ਉਹਨਾਂ ਦੀ ਇਹ ਸ਼ਾਨ ਹੈ ਅਤੇ ਤੁਸੀਂ ਵੀ ਇਹਨਾਂ ਦੇ ਵਿੱਚ ਹੀ ਸ਼ਾਮਿਲ ਹੋ। ਯਾਨੀ ਕਿ ਰਸੂਲ ਜਿਹੜਾ ਉਹ ਫਰਿਸ਼ਤਿਆਂ ਦੀ ਸਫ਼ ਵਿੱਚ ਹੀ ਹੁੰਦਾ, ਯਾਨੀ ਉਸੇ ਲੈਵਲ ਦਾ ਹੁੰਦਾ, ਉਸੇ ਮੁਕਾਮ 'ਤੇ ਹੁੰਦਾ, ਤਕੱਦਸ ਦੇ ਮੁਕਾਮ 'ਤੇ। ਅਤੇ ਤੁਸੀਂ ਇਹਨੂੰ ਜਦੋਂ ਪੇਸ਼ ਕਰਨਾ ਅਤੇ ਐਡੇ ਆਲਾ ਕਲਾਮ ਨੂੰ, ਐਡੇ ਬੁਲੰਦ ਐਡੇ ਬਾਇੱਜ਼ਤ ਕਲਾਮ ਨੂੰ, ਫਿਰ ਇਸ ਤਰ੍ਹਾਂ ਲਿਫ ਕੇ ਪੇਸ਼ ਨਹੀਂ ਕਰਨਾ। ਇਸ ਤਰ੍ਹਾਂ ਇਹਨੂੰ ਇਹ ਦੂਸਰਿਆਂ ਦੇ ਨਾਜ਼ ਨਖਰੇ ਉਠਾਉਂਦਿਆਂ ਉਠਾਉਂਦਿਆਂ ਐਡੇ ਨੀਵੇਂ ਹੋਣ ਦੀ ਲੋੜ ਨਹੀਂ। ਇਹਨੂੰ ਤੁਸੀਂ ਇੱਕ ਸ਼ਾਨ ਨਾਲ ਔਰ ਇੱਕ ਵਕਾਰ ਨਾਲ ਪੇਸ਼ ਕਰੋ। ਉਹ ਮੰਨਦੇ ਨੇ ਤਾਂ ਮੰਨਣ, ਨਹੀਂ ਮੰਨਦੇ ਤਾਂ ਨਾ ਮੰਨਣ। ਨਾ ਮੰਨਣ ਦਾ ਅਦਾਬ ਉਹਨਾਂ 'ਤੇ ਹੋਏਗਾ, ਤੁਹਾਡੇ 'ਤੇ ਤਾਂ ਕੋਈ ਅਸਰ ਨਹੀਂ ਆਏਗਾ ਕਿ ਵੀ ਉਹਨਾਂ ਨੇ ਨਹੀਂ ਮੰਨਿਆ ਤਾਂ ਫਿਰ ਸਾਡੇ ਰਸੂਲ ਦਾ ਕਸੂਰ ਹੈ। ਤੁਹਾਡਾ ਕੋਈ ਕਸੂਰ ਨਹੀਂ, ਤੁਸੀਂ ਇਹਦੀ ਦਾਵਤ ਦੇਣ 'ਚ ਆਪਣੇ ਆਪ ਨੂੰ ਝੁਕਾਓ ਨਾ। ਇਸ ਤਰ੍ਹਾਂ ਨਾ ਝੁਕਾਓ ਕਿ ਜਿਹੜੀ ਇਸ ਕਲਾਮ ਦੀ ਸ਼ਾਨ ਦੇ ਜਿਹੜਾ ਝੁਕਣਾ ਖਿਲਾਫ ਹੋਵੇ। ਇਹ ਕਲਾਮ ਬੜਾ ਬੁਲੰਦ ਹੈ ਔਰ ਇਹ ਅਛੂਤ ਹੈ ਔਰ ਬੜੇ ਮੁਅੱਜ਼ਜ਼ ਹੱਥਾਂ ਦੇ ਵਿੱਚੋਂ ਇਹ ਕਲਾਮ ਤੁਹਾਡੇ ਤੱਕ ਪਹੁੰਚਿਆ ਅਤੇ ਤੁਸੀਂ ਵੀ ਇਸ ਸ਼ਾਨ ਨਾਲ ਇਹਨੂੰ ਪੇਸ਼ ਕਰਨਾ। ਇੱਥੋਂ ਤੱਕ ਇਹਦੀਆਂ ਜਿਹੜੀਆਂ ਨੇ 16 ਆਇਤਾਂ ਮੁਕੰਮਲ ਹੋ ਜਾਂਦੀਆਂ ਨੇ ਇਸ ਸੂਰਤ ਦੀਆਂ, ਅਤੇ ਹੁਣ ਅਸੀਂ ਰਮਾ ਤਰਜਮਾ ਜਿਹੜਾ ਉਹ ਦੇਖ ਲੈਂਦੇ ਹਾਂ। ਫਰਮਾਇਆ ਅਬਸਾ ਵਾ ਤਵੱਲਾ, ਉਹਨੇ ਤੇਵਰੀ ਚੜਾਈ ਅਤੇ ਮੂੰਹ ਫੇਰਿਆ। ਅੰਜਾਹੁ ਲਾਮਾ, ਇਸ ਗੱਲ 'ਤੇ ਕਿ ਉਹਦੇ ਕੋਲ ਇੱਕ ਅੰਨਾ ਆਇਆ। ਵਮਾ ਯੁਦਰੀਕ ਲਹੂ ਯਜ਼ਕਾ, ਅਤੇ ਤੈਨੂੰ ਕੀ ਪਤਾ ਹੋ ਸਕਦਾ ਉਹ ਤਜ਼ਕੀਆ ਹਾਸਲ ਕਰਦਾ। ਉਹ ਯਜ਼ਕਰ ਫਤਨਫਾ ਜ਼ਿਕਰਾ, ਜਾਂ ਉਹ ਯਾਦਿਹਾਨੀ ਹਾਸਲ ਕਰਦਾ ਅਤੇ ਉਹਨੂੰ ਯਾਦਿਹਾਨੀ ਜਿਹੜੀ ਹੈ ਉਹ ਫਾਇਦਾ ਦਿੰਦੀ। ਅੰਮਾ ਮਨਿਸਤਗਨਾ, ਜਿਹੜਾ ਲਾਪਰਵਾਹੀ ਕਰਦਾ ਫਨ ਤਲਹੂ ਤਸੱਦਾ, ਉਹਦੇ ਤੁਸੀਂ ਪਿੱਛੇ ਪੈਂਦੇ ਹੋ। ਵਮਾ ਅਲੈਕ ਅੱਲਾ ਯਜ਼ਕਾ, ਤੁਹਾਡੀ ਜ਼ਿੰਮੇਦਾਰੀ ਨਹੀਂ ਕਿ ਉਹ ਤਜ਼ਕੀਆ ਹਾਸਲ ਕਰੇ। ਅੰਮਾ ਮਨ ਜਾਕ ਯਸਾ, ਅਤੇ ਜਿਹੜਾ ਤੁਹਾਡੇ ਕੋਲ ਦੌੜਦਾ ਹੋਇਆ ਆਉਂਦਾ ਸ਼ੌਕ ਨਾਲ, ਵਹਵਾ ਯਖਸ਼ਾ, ਔਰ ਉਹ ਅੱਲਾ ਕੋਲ ਡਰ ਰਿਹਾ। ਫਨ ਤਾਨ ਹੋ ਤਲਾਹਾ, ਅਤੇ ਉਹਦੇ ਤੋਂ ਤੁਸੀਂ ਲਾਪਰਵਾਹੀ ਕਰਦੇ ਹੋ। ਕੱਲਾ ਇਨਹਾ ਤਜ਼ਕਿਰਾ, ਹਰਗਿਜ਼ ਨਹੀਂ, ਇਹ ਤਾਂ ਯਾਦ ਦਿਹਾਨੀ ਹੈ। ਫਮਨ ਸ਼ਾਹ ਜ਼ਕਰਾ, ਤਾਂ ਜਿਹਦਾ ਦਿਲ ਕਰਦਾ ਉਹ ਇਸ ਤੋਂ ਨਸੀਹਤ ਹਾਸਲ ਕਰ ਲੈ। ਫੀ ਸੋਫੇ ਮੁਕਰਮਾ, ਇਹ ਬੜੇ ਮੁਅੱਜ਼ਜ਼ ਸਹੀਫਿਆਂ ਦੇ ਵਿੱਚ। ਮਰਫੂਅਤ ਮੁਤਹਰਾ, ਜਿਹੜੇ ਬੁਲੰਦ ਨੇ ਅਤੇ ਅਛੂਤੇ ਨੇ। ਬੇਈਦੀ ਸਫਰਾ, ਲਿਖਣ ਵਾਲਿਆਂ ਦੇ ਹੱਥਾਂ 'ਚ। ਕਿਰਾਮਿਮ ਬਰਰਾ, ਜਿਹੜੇ ਲਿਖਣ ਵਾਲੇ ਬੜੇ ਮੁਅੱਜ਼ਜ਼ ਨੇ, ਇੱਜ਼ਤ ਵਾਲੇ ਨੇ, ਬਰਰਾ ਅਤੇ ਬੜੇ ਵਫ਼ਾਦਾਰ ਨੇ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।